ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਰੂਮ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਦੀਆਂ ਚੁਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਫੈਡਰਲ ਸਿੱਖਿਆ ਮੰਤਰੀ ਦਾ ਆਖਣਾ ਹੈ ਕਿ ਦੇਸ਼ ਦੇ ਸਕੂਲਾਂ ਦੇ ਵਿੱਚ ਧੱਕੇਸ਼ਾਹੀ ਨੂੰ ਰੋਕਣ ਦੇ ਲਈ ਨਵੇਂ ਮਾਪਦੰਡਾਂ 'ਤੇ ਚਰਚਾ ਕਰਨ ਦੇ ਮਕਸਦ ਨਾਲ ਸਾਰਿਆਂ ਸੂਬਿਆਂ ਅਤੇ ਖੇਤਰਾਂ ਤੋਂ ਸਿੱਖਿਆ ਮੰਤਰੀ ਸ਼ੁੱਕਰਵਾਰ 17 ਅਕਤੂਬਰ ਨੂੰ ਇੱਕ ਸੰਯੁਕਤ ਮੀਟਿੰਗ ਕਰਨ ਜਾ ਰਹੇ ਨੇ। ਜੇਸਨ ਕਲੇਅਰ ਦਾ ਕਹਿਣਾ ਹੈ ਕਿ ਇਸ ਮੀਟਿੰਗ ਦੇ ਵਿੱਚ ਫੈਡਰਲ ਸਰਕਾਰ ਦੇ ਉਨ੍ਹਾਂ ਅਪਾਵਾਂ ਦੀ ਸਮੀਖਿਆ ਤੇ ਵਿਚਾਰ ਕੀਤਾ ਜਾਏਗਾ ਜੋ ਸਕੂਲਾਂ ਵਿੱਚ ਧੱਕੇਸ਼ਾਹੀ ਨੂੰ ਰੋਕਣ ਦੇ ਲਈ ਕੀਤੇ ਜਾ ਰਹੇ ਹਨ। ਸਿੱਖਿਆ ਮੰਤਰੀ ਜੇਸਨ ਕਲੇਅਰ ਦਾ ਆਖਣਾ ਹੈ ਕਿ ਅਜਿਹੇ ਮਾਮਲਿਆਂ, ਖਾਸਕਰ ਆਨਲਾਈਨ ਘਟਨਾਵਾਂ ਦੀ ਵੱਧ ਰਹੀ ਗਿਣਤੀ ਨੂੰ ਵੇਖਦਿਆਂ ਇੱਕ ਰਾਸ਼ਟਰੀ ਢਾਂਚੇ ਦੀ ਲੋੜ ਹੈ। ਮੌਜੂਦਾ ਸਾਲ 2025 ਦੇ ਵਿੱਚ ਹੁਣ ਤੱਕ ਨਿਊ ਸਾਊਥ ਵੇਲਜ਼ ਵਿੱਚ ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਭਾਈਚਾਰੇ ਨਾਲ ਸਬੰਧਤ 12 ਲੋਕਾਂ ਦੀ ਹਿਰਾਸਤ ਵਿੱਚ ਮੌਤ ਦਾ ਅੰਕੜਾ ਸਾਹਮਣੇ ਆਇਆ ਹੈ। ਇਹ ਗਿਣਤੀ 12 ਮਹੀਨੇ ਦੀ ਮਿਆਦ ਵਿੱਚ ਹੁਣ ਤੱਕ ਸਭ ਤੋਂ ਵੱਧ ਦਰਜ ਕੀਤੀ ਗਈ ਹੈ। ਇਹ ਅੰਕੜੇ ਸਟੇਟ ਕੋਰੋਨਰ ਟ੍ਰੇਸਾ ਓਸਿਲੀਵਨ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਇੱਕ ਖੁੱਲ੍ਹੇ ਪੱਤਰ ਤੋਂ ਪ੍ਰਾਪਤ ਹੋਏ ਹਨ। ਇਸ ਪੱਤਰ ਦੇ ਵਿੱਚ ਇਨ੍ਹਾਂ ਮੌਤਾਂ ਨੂੰ ਬੇਹੱਦ ਦੁਖਦ ਘਟਨਾ ਅਤੇ ਅਪਰਾਧਕ ਨਿਆਂ ਪ੍ਰਣਾਲੀ ਦੇ ਵਿੱਚ ਫਸਟ ਨੇਸ਼ਨਸ ਲੋਕਾਂ ਦੀ ਹੱਦੋਂ ਵੱਧ ਨੁਮਾਇੰਦਗੀ ਦਾ ਇੱਕ ਹਿੱਸਾ ਦੱਸਿਆ ਗਿਆ ਹੈ। ਕੋਰੋਨਰ ਨੇ ਨਿਊ ਸਾਊਥ ਵੇਲਜ਼ ਬਿਊਰੋ ਆਫ ਕ੍ਰਾਈਮ ਸਟੈਟਿਸਟਿਕਸ ਐਂਡ ਰਿਸਰਚ ਦੇ ਅੰਕੜਿਆਂ ਦਾ ਹਵਾਲਾ ਵੀ ਦਿੱਤਾ ਹੈ, ਜਿਨ੍ਹਾਂ ਤੋਂ ਇਹ ਪਤਾ ਲੱਗਦਾ ਹੈ ਕਿ ਪਿਛਲੇ 50 ਸਾਲਾਂ ਦੇ ਵਿੱਚ ਹਿਰਾਸਤ ਵਿੱਚ ਆਦਿਵਾਸੀ ਲੋਕਾਂ ਦੀ ਗਿਣਤੀ 'ਚ ਕਰੀਬ 19% ਦਾ ਵਾਧਾ ਹੋਇਆ ਹੈ, ਜਦਕਿ ਜੇਲ੍ਹਾਂ ਵਿੱਚ ਗੈਰ ਆਦਿਵਾਸੀ ਆਬਾਦੀ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ। ਇੱਕ ਆਸਟ੍ਰੇਲੀਅਨ ਵਿਅਕਤੀ ਤੇ ਈਰਾਨ ਦੀਆਂ ਪਾਬੰਦੀਸ਼ੁਦਾ ਬੈਂਕਾਂ ਦੇ ਵਿੱਚ ਕਥਿਤ ਤੌਰ 'ਤੇ ਲੱਖਾਂ ਡਾਲਰ ਟ੍ਰਾਂਸਫਰ ਕਰਨ ਦੇ ਦੋਸ਼ ਲੱਗੇ ਨੇ। ਸਿਡਨੀ ਦੇ ਪੱਛਮੀ ਹਿੱਸੇ ਔਬਰਨ ਦਾ ਰਹਿਣ ਵਾਲਾ 34 ਸਾਲਾ ਇਹ ਵਿਅਕਤੀ ਆਸਟ੍ਰੇਲੀਅਨ ਲੋਕਾਂ ਨੂੰ ਵਿਦੇਸ਼ਾਂ ਦੇ ਵਿੱਚ ਆਪਣੇ ਪਰਿਵਾਰਾਂ ਅਤੇ ਦੋਸਤਾਂ ਨੂੰ ਪੈਸੇ ਭੇਜਣ ਦੇ ਵਿੱਚ ਮਦਦ ਕਰਨ ਦਾ ਜਾਇਜ਼ ਕਾਰੋਬਾਰ ਚਲਾਉਂਦਾ ਸੀ, ਪਰ ਦੋਸ਼ ਇਹ ਹਨ ਕਿ ਉਸਨੇ 1 ਸਾਲ ਦੇ ਵਿੱਚ 543 ਇੰਟਰਨੈਸ਼ਨਲ ਟ੍ਰਾਂਜੈਕਸ਼ਨਾਂ ਦੇ ਰਾਹੀਂ ਉਨ੍ਹਾਂ ਬੈਂਕਾਂ ਵਿੱਚ ਕਰੀਬ 6,50,000 ਡਾਲਰ ਭੇਜੇ ਜਿਨ੍ਹਾਂ ਬੈਂਕਾਂ 'ਤੇ ਆਸਟ੍ਰੇਲੀਆ ਸਰਕਾਰ ਵੱਲੋਂ ਪਾਬੰਦੀ ਲਗਾਈ ਗਈ ਹੈ। ਸਬੰਧਤ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਉਸਦੀ ਕੰਪਨੀ ਦੀ ਰਜਿਸਟ੍ਰੇਸ਼ਨ 1 ਸਾਲ ਦੇ ਲਈ ਰੱਦ ਕਰ ਦਿੱਤੀ ਹੈ। ਗੱਲ ਅਮਰੀਕਾ ਦੀ ਕਰੀਏ ਤਾਂ ਅਮਰੀਕੀ ਸੀਨੇਟ ਵਿੱਚ ਸਟਾਪ ਗੈਪ ਫੰਡਿੰਗ ਉਪਾਅ 'ਤੇ ਵੋਟਿੰਗ ਅਸਫਲ ਹੋਣ ਤੋਂ ਬਾਅਦ ਦੇਸ਼ ਵਿੱਚ ਪਿਛਲੇ 2 ਹਫ਼ਤਿਆਂ ਤੋਂ ਬੰਦ ਪਿਆ ਸਰਕਾਰੀ ਕੰਮਕਾਜ ਅਜੇ ਵੀ ਠੱਪ ਹੈ ਅਤੇ ਸਰਕਾਰੀ ਕੰਮਕਾਜ ਬੰਦ ਹੋਣ ਨਾਲ ਇਸ ਮਤੇ ਨੂੰ ਮਨਜ਼ੂਰੀ ਦੇਣ ਲਈ ਲੋੜੀਂਦੇ ਸੀਨੇਟਰਾਂ ਦੀਆਂ ਵੋਟਾਂ ਨਹੀਂ ਮਿਲ ਰਹੀਆਂ। ਸਦਨ ਦੇ ਮੁਖੀ ਮਾਈਕ ਜੌਨਸਨ ਅਤੇ ਸੀਨੇਟ ਦੇ ਘੱਟ ਗਿਣਤੀ ਨੇਤਾ ਚੱਕ ਸ਼ੂਮਰ ਆਪੋ ਆਪਣੀਆਂ ਦਲੀਲਾਂ ਦੇ ਰਹੇ ਨੇ, ਪਰ ਅਜੇ ਤੱਕ ਗੱਲ ਕਿਸੇ ਕੰਢੇ ਬੰਨੇ ਲੱਗਦੀ ਨਜ਼ਰ ਨਹੀਂ ਆ ਰਹੀ। ਉਧਰ ਪਿਛਲੇ ਹਫ਼ਤੇ ਇਜ਼ਰਾਈਲੀ ਫੌਜਾਂ ਦੀ ਅੰਸ਼ਕ ਵਾਪਸੀ ਤੋਂ ਬਾਅਦ ਹਮਾਸ ਨੇ ਗਾਜ਼ਾ ਪੱਟੀ ਦੇ ਸ਼ਹਿਰੀ ਖੇਤਰਾਂ ਦੀਆਂ ਸੜਕਾਂ 'ਤੇ ਤੇਜ਼ੀ ਨਾਲ ਕਬਜ਼ਾ ਕਰ ਲਿਆ ਹੈ। ਇਸ ਖੇਤਰ ਦੇ ਉੱਤਰੀ ਹਿੱਸੇ ਦੇ ਵਿੱਚ ਹਮਾਸ ਸਰਕਾਰ ਦੀ ਕਾਲੇ ਨਕਾਬਪੋਸ਼ ਹਥਿਆਰਬੰਦ ਪੁਲਿਸ ਨੇ ਗਲੀਆਂ ਦੇ ਵਿੱਚ ਗਸ਼ਤ ਮੁੜ ਸ਼ੁਰੂ ਕਰ ਦਿੱਤੀ ਹੈ। ਹਮਾਸ ਦੇ ਸੂਤਰਾਂ ਨੇ ਰਾਇਟਰਸ ਨੂੰ ਦੱਸਿਆ ਕਿ ਇਹ ਸਮੂਹ ਇਜ਼ਰਾਈਲ ਦੇ ਸ਼ੱਕੀ ਸਹਿਯੋਗੀਆਂ, ਹਥਿਆਰਬੰਦ ਲੁਟੇਰਿਆਂ ਅਤੇ ਨਸ਼ੀਲੇ ਪਦਾਰਥਾਂ ਦੇ ਡੀਲਰਾਂ ਨੂੰ ਨਿਸ਼ਾਨਾ ਬਣਾ ਰਹੇ ਨੇ। ਤੇ ਆਖਰ ਦੇ ਵਿੱਚ ਖਬਰ ਪੰਜਾਬ ਤੋਂ। ਪਿਛਲੇ ਦਿਨੀ ਪੰਜਾਬ ਵਿੱਚ ਪਈ ਹੜ੍ਹਾਂ ਦੀ ਮਾਰ ਦਾ ਸ਼ਿਕਾਰ ਹੋਏ ਪਰਿਵਾਰਾਂ ਨੂੰ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਲੁਧਿਆਣਾ ਦੇ ਵਿੱਚ ਮੁਆਵਜ਼ੇ ਦੇ ਚੈੱਕ ਵੰਡੇ ਗਏ। ਇਸ ਮੌਕੇ ਉਨ੍ਹਾਂ 36,000 ਤੋਂ ਵੱਧ ਪਰਿਵਾਰਾਂ ਦੇ ਲਈ ਮੁਆਵਜ਼ਾ ਦਿੱਤਾ। ਉਨ੍ਹਾਂ ਦੱਸਿਆ ਕਿ ਕੇਂਦਰ ਵੱਲੋਂ ਹਰ ਘਰ ਦੇ ਲਈ 1,65,000 ਰੁਪਏ ਦਿੱਤੇ ਜਾ ਰਹੇ ਨੇ। ਇਸ ਮੌਕੇ ਉਨ੍ਹਾਂ ਦੇ ਨਾਲ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਹਾਜ਼ਰ ਸਨ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੰਘੀ ਰਾਤ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਸੂਬੇ ਵਿੱਚ ਹੜ੍ਹਾਂ ਕਾਰਨ 36,703 ਘਰ ਨੁਕਸਾਨੇ ਗਏ ਨੇ, ਜਿਸ ਮਗਰੋਂ ਬਿਨਾਂ ਕਿਸੇ ਦੇਰੀ ਤੋਂ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਵੱਲੋਂ ਬਣਾਈ ਗਈ ਰਿਪੋਰਟ ਦੇ ਆਧਾਰ 'ਤੇ ਮੁਆਵਜ਼ਾ ਜਾਰੀ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਰਕਮ ਤੋਂ ਇਲਾਵਾ ਪਖਾਨੇ ਬਣਾਉਣ ਅਤੇ ਮਜ਼ਦੂਰੀ ਦੇ ਲਈ 40,000 ਰੁਪਏ ਵੱਖਰੇ ਤੌਰ 'ਤੇ ਦਿੱਤੇ ਜਾਣਗੇ। ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਕਣਕ ਦੇ ਬੀਜ ਲਈ 74 ਕਰੋੜ ਰੁਪਏ ਅਤੇ ਸਰ੍ਹੋਂ ਦੇ ਬੀਜ ਲਈ ਕਰੀਬ 3.5 ਕਰੋੜ ਰੁਪਏ ਵੀ ਦਿੱਤੇ ਗਏ ਨੇ। ਇਹ ਸਨ ਅੱਜ ਦੀਆਂ ਖਾਸ ਖਾਸ ਖਬਰਾਂ SBS ਪੰਜਾਬੀ ਤੋਂ। ਮੈਂ ਹਾਂ ਪਤਰਸ ਮਸੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।